जियो मेले निर्मल जियो मैले बरन निर्मल जियो मैले तिन्नी जन्म जुए हारे तृष्णा वड्डा रोग लगा तृष्णा वड्डा रोग लगा मरण मनो मरण मनो विषारिया तृष्णा वड्डा रोग लगा मरण मनो विषारिया मरण मनो विषारिया जियो मैले बरो निर्मल जियो मैले बरो निर्मल वेद में नाम उत्तम सो सुने नाही वेद में नाम सुने नाही फिरे जो बिता लिया फिरे कहे नानक जिन सच तजिया कूड़े लागे कहे नानक जिन सच तजिया कूड़े लागे कितनी जन्म जुए भले से बन जा कहे नानक जिन मन निर्मल कहे नानक जिन मन निर्मल सदा रहे गुरु नाले सदा रहे गुरु नाले जियो भैले बहरों निर्मल बहरों निर्मल बारो निर्मल जियो पहले बहरो निर्मल जियो पहले तिन्नी जन्म जुए जियो मैले बारो निर्मल बारो तो निर्मल जियो मैले तिन्नी जन्म जुए हारिया जियो मैले बग्गा बग्गे कपड़े बग्गा बग्गे कपड़े तीर्थ मांजु रसान घुट घुट जिया खावने बग्गे ना कहियान जियो मैले बारो निर्मल जियो मैले बारो निर्मल नावन चले तीरुथी नावन चले तीरुथी मन खोटे तन चोरे जियो मैले नावन चले तीर्थी जियो मैले जल के मज्जन जे गत होवे जल के मज्जन जे गत होवे नित नित मेंढक नहावे नावन चले तीर्थी कन्नु मुसल्ला கண்ணு முசல்லா சூப்பு கால் கண்ணு முசல்லா சூப்பு கால் தில் காத்தி குடுவாத் பஹர் திசை சானனா दिशा जानना दिल अध्यावीरा जियो मेले बहरो निर्मल मनु मेले सब किछ मेला मनु मेले सब किछ मेला तन धोते मन अच्छा न हो सूचे एह ना आखिए सूचे एह ना आखिए बहन जपिंडा धो सूचे से ही नानका सूचे से ही नानका जिन मन वसे आसार मन वेले सब किछ मेला अंतर माल अंतर माल निर्मल नहीं कीना अंतर माल निर्मल नहीं कीना बाहर पेख उदासी बाहर पेख उदासी हृदय कमल काट ब्रह्म नचिनिया हृदय कमल काट ब्रह्म नचिनिया काहे भया सन्यासी भर में भूली रे जय चंदा नहीं नहीं चीने परमानंदा घर घर खाया कर कर खाया पिंड बधाया कर कर खाया पिंड बधाया खिंठा माया भूम मसान की पशम लगाई भूम मसान की पशम लगाई गुरु बिन तत् न पाए काहे जपोरे काहे तपोरे काए जपो रे काए तपो रे काए बलो वो पानी काए बिलो वो पानी अंतर माल निर्मल नहीं कीना साप कुंच छोड़े साप कुंच छोड़े बिख नहीं छाड़े क्योंकि कुंज बाहर है कुंज ਸੱਪ ਨੇ ਤਨ ਤੇ ਪਹਿਨੀ ਹੋਈ ਹੈ। ਤੇ ਜ਼ਹਿਰ ਉਸਨੇ ਅੰਦਰ ਅਪਣਾਈ ਹੋਈ ਹੈ। ਜ਼ਹਿਰ ਅੰਦਰ ਹੈ, ਵਿਖ ਅੰਦਰ ਹੈ, ਕੁੰਜ ਬਾਹਰ ਹੈ। ਹੁਣ ਜਦੋਂ ਤਿਆਗਣ ਦਾ ਮਸਲਾ ਆਇਆ ਉਦੋਂ ਸੱਪ ਅੰਦਰਲੀ ਵਿਖ ਨਹੀਂ ਤਿਆਗਦਾ, ਵਿਖ ਨਹੀਂ ਛੱਡਦਾ। ਹਰ 15 ਦਿਨ ਬਾਅਦ ਕੁੰਜ ਤਿਆਗ ਦਿੰਦਾ ਤੇ ਜਦੋਂ ਕੁੰਜ ਤਿਆਗਦਾ ਨਾ ਉਦੋਂ ਜ਼ਹਿਰ ਵੱਧ ਜਾਂਦੀ ਹੈ। ਆ ਜਿਹੜੇ ਲੋਕ ਸੱਪਾਂ ਦੀ ਜ਼ਹਿਰ ਇਕੱਠੀ ਕਰਦੇ ਨੇ, ਕਈ ਐਸੇ ਫਾਰਮ ਬਣ ਗਏ ਸਨੇਕ ਫਾਰਮ ਜਿੱਥੇ ਸੱਪ ਰਾਖਵੇਂ ਨੇ ਤੇ ਕੇਵਲ ਜ਼ਹਿਰ ਪ੍ਰਾਪਤ ਕਰਨ ਲਈ ਰਾਖਵੇਂ ਨੇ। ਉਹਨਾਂ ਨੂੰ ਇਸ ਗੱਲ 'ਤੇ ਪਤਾ ਲੱਗਦਾ ਹੈ ਫਲਾਣਾ ਸੱਪ ਪੂਰੀ ਜ਼ਹਿਰ ਅਪਣਾ ਚੁੱਕਾ ਹੈ, ਜ਼ਹਿਰ ਦਾ ਭਰਿਆ ਹੋਇਆ ਹੈ। ਇਹ ਹੁਣ ਇਹਦੇ ਕੋਲੋਂ ਪੂਰੀ ਜ਼ਹਿਰ ਪ੍ਰਾਪਤ, ਵਿਖ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਅਹਿਸਾਸ ਹੀ ਇਸ ਤੋਂ ਹੁੰਦਾ ਹੈ ਜਦੋਂ ਉਹ ਕੁੰਜ ਲਾਉਂਦਾ ਹੈ। ਸੱਪ ਦੇ ਉੱਪਰ ਕੁੰਜ ਹੈ, ਅੰਦਰ ਜ਼ਹਿਰ ਹੈ। ਤੇ ਸਤਿਗੁਰ ਨੇ ਬਾਣੀ ਵਿੱਚ ਬਾਬਾ ਨਾਮਦੇਵ ਜੀ ਦੀ ਰਚਨਾ 'ਤੇ ਬੈਠ ਕੇ ਇੱਕ ਖਿਆਲ ਦਿੱਤਾ, ਕਹਿਣ ਲੱਗੇ ਸੱਪ ਕੁੰਜ ਛੋੜੇ ਸੱਪ ਕੁੰਜ ਛੋੜੇ ਵਿਖ ਨਹੀਂ ਛੱਡੇ। ਸੱਪ ਕੁੰਜ ਛੱਡ ਦਿੰਦਾ, ਲਾ ਦਿੰਦਾ, ਵਿਖ ਨਹੀਂ ਛੱਡਦਾ, ਅੰਦਰ ਜ਼ਹਿਰ ਹੋਰ ਇਕੱਠੀ ਕਰ ਲੈਂਦਾ। ਤੇ ਗੁਰੂ ਕਹਿੰਦੇ ਨੇ ਭਲਾ ਬਾਹਰੋਂ ਕੁੰਜ ਲਾਉਣ ਦਾ ਕੀ ਫਾਇਦਾ, ਛੱਡਣ ਦਾ ਕੀ ਫਾਇਦਾ, ਅੰਦਰੋਂ ਜ਼ਰੂਰਤ ਅਸੀਂ ਜ਼ਹਿਰ ਛੱਡਣ ਦੀ, ਜਿਸ ਨਾਲ ਲੋਕਾਂ ਦੀ ਜਾਣ ਨੂੰ ਵੀ ਖਤਰਾ ਹੈ, ਜਿਸ ਵਿਓਹ ਨੂੰ ਅੰਦਰ ਹੋਣ ਕਰਕੇ ਘੋਲ ਘੋਲ ਕੇ ਤੂੰ ਵੀ ਕਲਪਦਾ ਰਹਿੰਦਾ। ਜਿਹਨਾਂ ਦਿਨਾਂ ਅੰਦਰ ਸੱਪ ਦੀ ਜ਼ਹਿਰ ਵੱਧ ਜਾਂਦੀ ਹੈ ਨਾ, ਉਹਨਾਂ ਦਿਨਾਂ ਅੰਦਰ ਸੱਪ ਨੂੰ ਬੇਚੈਨੀ ਹੋ ਜਾਂਦੀ ਹੈ। ਇਸੇ ਲਈ ਸਿਆਣਿਆਂ ਨੇ ਕਹਾਵਤ ਬਣਾ ਦਿੱਤੀ, ਫਲਾਣਾ ਤੇ ਸੱਪ ਵਾਂਗੂ ਅੰਦਰ ਹੀ ਜ਼ਹਿਰ ਘੋਲੀ ਜਾਂਦਾ। ਜਿਹਨਾਂ ਦਿਨਾਂ ਅੰਦਰ ਸੱਪ ਦੀ ਜ਼ਹਿਰ ਭਰ ਜਾਂਦੀ ਹੈ ਉਹਨਾਂ ਦਿਨਾਂ ਅੰਦਰ ਸੱਪ ਕੁੰਜ ਛੱਡ ਦਿੰਦਾ ਤੇ ਅੰਦਰੋਂ ਅੰਦਰ ਬੇਚੈਨ ਹੋ ਜਾਂਦਾ, ਫਿਰ ਇੱਕ ਥਾਂ ਵੀ ਟਿਕਦਾ ਨਹੀਂ। ਤੇ ਗੁਰੂ ਕਹਿੰਦੇ ਨੇ ਉਹ ਭਲਿਆ ਜਿਸ ਜ਼ਹਿਰ ਨੇ ਤੈਨੂੰ ਵੀ ਬੇਚੈਨ ਕੀਤਾ ਹੋਇਆ, ਜਿਸ ਜ਼ਹਿਰ ਨੇ ਲੋਕਾਂ ਲਈ ਵੀ ਖਤਰਾ ਪੈਦਾ ਕੀਤਾ ਹੋਇਆ, ਕਿਉਂ ਨਾ ਉਹ ਜ਼ਹਿਰ ਛੱਡ ਦਿੱਤੀ ਹੋਈ, ਤੂੰ ਤੇ ਕੁੰਚ ਛੱਡ ਕੇ ਹੀ ਖੁਸ਼ ਹੈ। ਸੱਪ ਕੁੰਚ ਛੋੜੇ ਵਿਖ ਨਹੀਂ ਛੱਡੇ, ਉਦਕ ਮਾਹੇ ਜੈਸੇ ਬਾਗ ਧਿਆਨ ਮਾਂਡੇ, ਕਾਹੇ ਕੋ ਕੀ ਜੈ ਧਿਆਨ ਜਪੰਨਾ, ਕਾਹੇ ਕੋ ਕੀ ਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਜੀਓ ਮੈਲੇ ਬਾਹਰੋਂ ਨਿਰਮਲ। ਪਿਛਲੇ ਦਿਨ ਦਾ ਪ੍ਰਕਰਨ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਕੱਲ ਸ਼ੁਰੂ ਹੈ ਪਵਿੱਤਰ ਕਿਵੇਂ ਹੋਇਆ ਜਾਏ, ਤੇ ਗੁਰੂ ਦਾ ਜਵਾਬ ਹੈ ਪਵਿੱਤ ਹੋਏ ਸੇ ਜਣ ਜਿੰਨੀ ਹਰ ਦਿਹਾਇਆ। ਹਰ ਦਿਹਾਇਆ ਪਵਿੱਤ ਹੋਏ ਗੁਰਮੁਖ ਜਿੰਨੀ ਦਿਹਾਇਆ। ਤੇ ਕਿਸ ਚੀਜ਼ ਤੋਂ ਪਵਿੱਤਰ ਹੋਵੇ? ਅਗਲੀ ਪੌੜੀ ਵਿੱਚ ਆਖੀ ਉਹਨੇ ਕਹਿਣ ਲੱਗੇ ਸਹਿਸੇ ਜੀਉ ਮਲੀਨ ਹੈ। ਅਗਲੀ ਪੌੜੀ ਅਸੀਂ ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਤੇ ਮੈਂ ਅਸ ਕੀਤੀ ਸੀ ਸਹਿਸਾ ਕਹਿੰਦੇ ਨੇ ਉਹ ਫਿਕਰ, ਉਹ ਪਰੇਸ਼ਾਨੀ, ਉਹ ਚਿੰਤਾ ਜਿਹੜੀ ਭਰਮ ਵਿੱਚ ਹੋਵੇ, ਸੰਸੇ ਵਿੱਚ ਹੋਵੇ, ਭਰਮ ਵਿੱਚ ਹੋਵੇ। ਤੇ ਗੁਰੂ ਕਹਿੰਦੇ ਨੇ ਸਹਿਸੇ ਜੀਉ ਮਲੀਨ ਹੈ। ਜਿੰਨਾ ਜੀਵਨ ਬਰਬਾਦ ਹੋ ਰਿਹਾ ਇਹ ਸੰਸਿਆਂ ਵਿੱਚ ਹੈ, ਭਰਮ ਵਿੱਚ। ਇਹ ਖਿਆਲ ਕਰਿਓ, ਇੱਕ ਐਸਾ ਮਨੁੱਖ ਹੋਵੇ ਜਿਹਨੂੰ ਧਰਮ ਸੰਬੰਧੀ ਲਗਾਓ ਹੀ ਕੋਈ ਨਾ ਹੋਵੇ, ਕੋਈ ਐਸਾ ਮਨੁੱਖ ਹੋਵੇ ਜਿਹਨੇ ਕਦੀ ਬਾਣੀ ਸੁਣੀ ਨਾ ਹੋਵੇ, ਕੋਈ ਐਸਾ ਇਨਸਾਨ ਹੋਵੇ ਜਿਹੜਾ ਗੁਰੂ ਦੇ ਨਾਮ ਤੋਂ ਮੁਨਕਰ ਹੋਵੇ, ਰੱਬ ਦੇ ਨਾਮ ਤੋਂ ਨਾਸਤਿਕ ਹੋਵੇ, ਉਹਦਾ ਜਨਮ ਜੂਏ ਹਾਰ ਜਾਏ ਭਾਵ ਉਹਦਾ ਜਨਮ ਬੇਅਰਥ ਚਲਾ ਜਾਏ, ਉਹਦੇ ਜੀਵਨ ਵਿੱਚ ਕੋਈ ਨੇਕੀਆਂ ਕੋਈ ਚੰਗਿਆਈਆਂ ਨਾ ਆਉਣ, ਮੰਨਿਆ ਜਾ ਸਕਦਾ ਆਸਤਿਕ ਨਹੀਂ। ਪਰ ਜੇ ਰੋਜ਼ ਧਰਮੀ ਅਖਵਾਉਣ ਵਾਲਾ, ਧਰਮ ਸਥਾਨਾਂ 'ਤੇ ਜਾਣ ਵਾਲਾ, ਬਾਣੀ ਸੁਣਨ ਵਾਲਾ, ਬਾਣੀ ਪੜ੍ਹਨ ਵਾਲਾ, ਉਹਦੇ ਜੀਵਨ ਵਿੱਚ ਕੋਈ ਪਰਿਵਰਤਨ ਨਾ ਆਵੇ, ਉਹ ਅੰਦਰੋਂ ਧਰਮੀ ਨਾ ਹੋ ਸਕੇ, ਤਾਂ ਗੁਰੂ ਕਹਿੰਦੇ ਨੇ ਮੈਨੂੰ ਦਿਸਦਾ ਐਸਾ ਮਨੁੱਖ ਸੰਸਿਆਂ ਵਿੱਚ ਹੈ, ਭਾਵ ਭਰਮ ਦੇ ਫਿਕਰਾਂ ਵਿੱਚ ਮੈਲ ਲੱਗੀ ਹੋਈ ਹੈ, ਧਰਮ ਨੂੰ ਭਰਮ ਬਣਾ ਚੁੱਕਾ। ਕਿਉਂਕਿ ਜਿਸ ਚੀਜ਼ ਨੂੰ ਉਹ ਧਰਮ ਸਮਝੀ ਫਿਰਦਾ ਉਹ ਭਰਮ ਹੈ, ਅਤੇ ਜੋ ਕੁਝ ਉਹ ਪ੍ਰਾਪਤ ਕਰ ਰਿਹਾ ਉਹਦੇ ਵਿੱਚ ਕੁਛ ਨਹੀਂ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖਿਆ ਮਾਧਵੇ ਕਿਆ ਕਹੀਏ ਭਰਮ ਐਸਾ, ਕਿਵੇਂ ਆਖੀਏ ਆਹ ਭਰਮ ਹੈ। ਕਹਿਣ ਲੱਗੀ ਭਰਮ ਦੀ ਨਿਸ਼ਾਨੀ ਇਹ ਹੈ ਕਿ ਜੈਸਾ ਮਾਨੀਏ ਹੋਏ ਨਾ ਤੈਸਾ। ਜਿੰਨੇ ਭਰਮ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਏ ਨੇ, ਜਿੰਨੇ ਸਹਿਸੇ ਤੇ ਸ਼ੰਕੇ ਇੱਥੇ ਪੈਦਾ ਹੋ ਗਏ ਨੇ, ਮਨੁੱਖ ਕਰ ਕਰਕੇ ਵੀ ਵਿਸ਼ਵਾਸ ਨਹੀਂ ਰਿਹਾ। ਜੇ ਤਾਂ ਉਹ ਵਿਸ਼ਵਾਸ ਨਾਲ ਕਰ ਰਿਹਾ ਤੇ ਫਿਰ ਪੁੱਛਣ ਦੀ ਲੋੜ ਨਹੀਂ, ਫਿਰ ਭਰਮ ਨਹੀਂ ਬਣ ਸਕਦਾ। ਤੇ ਜੇ ਕੋਈ ਸਵਾਲ ਕੁਐਸਚਨ ਪੈਦਾ ਹੁੰਦਾ ਤਾਂ ਇਹਦਾ ਮਤਲਬ ਹੁਣ ਤੱਕ ਜੋ ਤੂੰ ਕਰ ਰਿਹਾ ਉਹਦੇ 'ਤੇ ਤੈਨੂੰ ਵਿਸ਼ਵਾਸ ਨਹੀਂ, ਤਾਂ ਹੀ ਕੁਐਸਚਨ ਹੈ। ਅਤੇ ਜਿੰਨੇ ਕੁਐਸਚਨ ਧਰਮ ਦੀ ਦੁਨੀਆ ਵਿੱਚ ਪੈਦਾ ਹੋ ਗਏ ਨੇ ਅੱਗੇ ਨਹੀਂ ਸਨ, ਅੱਜ ਤੋਂ 30-40-50 ਵਾਰੇ ਪਿੱਛੇ ਚਲੇ ਜਾਓ, ਧਰਮ ਦੀ ਦੁਨੀਆ ਵਿੱਚ ਇੰਨੇ ਕੁਐਸਚਨ ਨਹੀਂ ਸਨ। ਅਸੀਂ ਇਹਦੇ ਅਰਥ ਇਹ ਲੈ ਰਹੇ ਹਾਂ ਕਿ ਅੱਜ ਜ਼ਰਖੇਜ਼ ਦਿਮਾਗ ਹੈ, ਅੱਗੇ ਨਾਲੋਂ ਮਤ ਉਜਲੀ ਹੈ, ਬੁੱਧੀ ਉਜਲੀ ਹੈ, ਇਸ ਲਈ ਉਹ ਖੋਜ ਚਾਹੁੰਦਾ, ਉਹਦੇ ਵਿੱਚ ਕੁਐਸਚਨ ਪੈਦਾ ਹੋਏ ਨੇ। ਪਰ ਇਹ ਖਿਆਲ ਕਰਿਓ, ਕੇਵਲ ਉਜਲੀ ਬੁੱਧੀ ਨਾਲ ਕੁਐਸਚਨ ਨਹੀਂ ਪੈਦਾ ਹੋਏ, ਕਿਸੇ ਕਨਫਿਊਜ਼ਨ ਨਾਲ ਕੁਐਸਚਨ ਪੈਦਾ ਹੋਏ ਨੇ। ਉਹ ਉਦੋਂ ਹੀ ਪੈਦਾ ਹੋਏ ਨੇ ਜਦੋਂ ਉਹ ਵੇਖਦਾ ਜੋ ਕੁਛ ਮੈਂ ਕਰ ਰਿਹਾ ਇਹਦਾ ਪਿਛੋਕੜ ਅਤੇ ਉਹਦਾ ਆਉਣ ਵਾਲਾ ਰਿਜ਼ਲਟ ਵੀ ਇਹ ਨਹੀਂ। ਮਸਲਨ ਗੁਰੂ ਦੇ ਦਰ 'ਤੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਕੋਈ ਗ੍ਰੰਥੀ ਸਿੰਘ ਨੂੰ ਆਖਦਾ ਜੀ ਭੋਗ ਲਾਓ ਆਖੋ, ਪ੍ਰਵਾਨ ਹੋਇਆ ਨਾ ਆਖੋ। ਜੇ ਭੋਗ ਲਾਓ ਆਖੋ ਤਾਂ ਇਸੇ ਲਈ ਆਖੋ ਨਾ ਕਿ ਗੁਰੂ ਨੂੰ ਇੱਕ ਦੇਹ ਮੰਨੋ, ਅਤੇ ਜੇ ਗੁਰੂ ਦੇਹ ਨਹੀਂ ਤਾਂ ਕਿਸੇ ਨੇ ਆਖ ਦਿੱਤਾ ਹੈ ਕਿ ਦੇਹ ਬਿਨਾਂ ਸਮਝਾਇਆ ਨਹੀਂ ਜਾ ਸਕਦਾ, ਕਨਫਿਊਜ਼ਨ ਪੈਦਾ ਹੋ ਗਿਆ। ਜੇ ਦੇਹ ਬਿਨਾਂ ਸਮਝਾਇਆ ਨਹੀਂ ਜਾ ਸਕਦਾ ਤਾਂ ਕਿਸੇ ਨੇ ਮੈਨੂੰ ਆਖਿਆ ਬਾਣੀ ਆਪੇ ਥੋੜ੍ਹਾ ਬੋਲ ਪੈਣਾ, ਬਾਣੀ ਕਿਸੇ ਨੇ ਸਮਝਾਉਣੀ, ਬਸ ਉਹ ਗੁਰੂ ਹੈ। ਜੇ ਧਰਮ ਦੇ ਓਹਲੇ ਵਿੱਚ ਕੋਈ ਕਨਫਿਊਜ਼ਨ ਪੈਦਾ ਹੋਏਗਾ ਤਾਂ ਕੁਐਸਚਨ ਖੜ੍ਹਾ ਹੋਏਗਾ ਨਾ ਜੀ। ਹੁਣ ਦੱਸੋ, ਮੈਂ ਭੋਗ ਲਾਇਆ ਆਖਾਂ, ਭੋਗ ਲਾਓ ਆਖਾਂ, ਜਾਂ ਪ੍ਰਵਾਨ ਹੋਇਆ ਆਖੋ, ਨਤੀਜਾ ਨਿਕਲਿਆ ਕਿ ਇੱਕ ਸਵਾਲ ਖੜ੍ਹਾ ਹੋ ਗਿਆ ਜੀ, ਦੱਸੋ ਕੜਾਹ ਪ੍ਰਸ਼ਾਦੀ ਦੇਗ ਨੂੰ ਕਿਰਪਾਨ ਕਦੋਂ ਫੇਰਨੀ। ਛੋਟੀਆਂ ਛੋਟੀਆਂ ਗੱਲਾਂ ਅੱਜ ਸੈਂਕੜੇ ਵਰ੍ਹਿਆਂ ਦੇ ਸਮੇਂ ਬੀਤਣ ਤੋਂ ਬਾਅਦ ਵੀ ਉਵੇਂ ਦਾ ਉਵੇਂ ਕੁਐਸਚਨ ਬਣ ਕੇ ਸਾਡੇ ਸਾਹਮਣੇ ਖੜੀ ਹੈ। ਹੁਕਮਨਾਮਾ ਕਿਵੇਂ ਲੈਣਾ ਜੀ? ਜੇ ਤਾਂ ਅਸੀਂ ਸਿਰਫ ਹੁਕਮਨਾਮਾ ਗੁਰੂ ਕੀ ਬਖਸ਼ਿਸ਼ ਸਿੱਖਿਆ ਨੂੰ ਮੰਨੀਏ ਤਾਂ ਕਿਤੋਂ ਵੀ ਆ ਜਾਏ। ਸਿੱਖਿਆ ਮੰਨਣ, ਹੁਕਮਨਾਮਾ ਮੰਨਣ ਲਈ ਤਿਆਰ ਨਹੀਂ, ਪਰ ਹੁਕਮਨਾਮਾ ਲੈਣ ਦੀ ਤਰਕੀਬ ਸਿੱਖਣ ਲਈ ਪੁੱਛਦੇ ਹਾਂ। ਫਰਕ ਕੀ ਹੈ? ਹੁਕਮਨਾਮਾ ਕਿਵੇਂ ਲੈਣਾ ਇਹ ਤਾਂ ਪੁੱਛਦੇ ਹਾਂ, ਇੱਧਰੋਂ ਲੈਣਾ ਕਿ ਇੱਧਰੋਂ ਲੈਣਾ। ਭਲਿਆ ਜੇ ਭਲਾ ਹੁਕਮਨਾਮਾ ਇੱਧਰੋਂ ਆ ਜਾਏ ਤੂੰ ਮੰਨ ਲਏਗਾ? ਜੇ ਭਲਾ ਤੈਨੂੰ ਪਤਾ ਲੱਗ ਜਾਏ ਕਿ ਹੁਕਮਨਾਮਾ ਇੱਧਰੋਂ ਨਹੀਂ ਇੱਧਰੋਂ ਲੈਣਾ ਤੇ ਫਿਰ ਮੰਨ ਲਏਗਾ? ਇਹਦਾ ਮਤਲਬ ਮੇਰਾ ਸਰੋਕਾਰ ਮੰਨਣ ਨਾਲ ਬਿਲਕੁਲ ਨਹੀਂ, ਮੇਰਾ ਸੰਬੰਧ ਮੰਨਣ ਨਾਲ ਬਿਲਕੁਲ ਨਹੀਂ। ਮੈਨੂੰ ਹੁਕਮਨਾਮਾ ਲੈਣ ਦੀ ਤਰਕੀਬ ਦਾ ਪਤਾ ਹੋਣਾ ਚਾਹੀਦਾ, ਅੱਖਰ ਕਿਹੜੇ ਪਾਸੋਂ ਸ਼ੁਰੂ ਹੋਣ। ਮੈਂ ਇੰਨੀ ਗੱਲ ਸਿੱਖਣਾ ਚਾਹੁੰਦਾ, ਬਸ ਐਸੇ ਦਾ ਨਾਂ ਭਰਮ ਹੈ। ਅਸੀਂ ਸਮਝ ਲਿਆ ਅੱਖਰਾਂ ਦੀ ਬਣਤਰ ਕਿਹੜੇ ਪਾਸੋਂ ਸ਼ੁਰੂ ਹੋਵੇ, ਉਹ ਹੁਕਮਨਾਮਾ ਹੈ। ਮੰਨੇ ਕੋਈ ਨਾ ਮੰਨੇ, ਹੁਕਮਨਾਮਾ ਹੈ। ਤਾਂ ਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ, ਸਤਿਗੁਰ ਕਹਿੰਦੇ ਜਿੱਥੇ ਅਸਲੀਅਤ ਦੀ ਪਛਾਣ ਖਤਮ ਹੋ ਜਾਏ ਉੱਥੇ ਸਮਝੋ ਮੈਲ ਲੱਗੀ, ਭਰਮ ਦਾ ਸਹਿਸਾ ਪੈਦਾ ਹੋ ਗਿਆ। ਸਤਿਗੁਰ ਨੇ ਆਖਿਆ ਸਹਿਸੇ ਜੀਉ ਮਲੀਨ ਹੈ, ਸਹਿਸੇ ਜੀਉ ਮਲੀਨ ਹੈ ਕਿਤ ਸੰਯਮ ਧੋਤਾ ਜਾ, ਕਿਤ ਸੰਯਮ ਧੋਤਾ ਜਾਏ ਮਨ ਧੋਵੋ। ਹੁਣ ਗੱਲ ਤੇ ਜੀਉ ਵੀ ਚੱਲ ਰਹੀ ਹੈ, ਗੱਲ ਤੇ ਕੱਲ ਦੇ ਪ੍ਰਕਰਨ ਦੇ ਮੁਤਾਬਕ ਮਨ ਦੀ ਚੱਲ ਰਹੀ ਹੈ। ਮਨ ਧੋਵੋ, ਸ਼ਬਦ ਲਾਗੋ, ਹਰਸ਼ੋ ਰਹੋ, ਚਿੱਤ ਲਾਏ, ਗੱਲ ਮਨ ਨੂੰ ਧੋਣ ਦੀ ਚੱਲ ਰਹੀ ਹੈ। ਸੰਬੰਧ ਵੀ ਮਨ ਨਾਲ ਹੈ, ਸ਼ਬਦ ਨੇ ਵੀ ਜੇ ਮੰਨਿਆ ਜਾਣਾ ਤਾਂ ਮਨ ਨੇ ਮੰਨਣਾ। ਇਸ ਲਈ ਤੁਸੀਂ ਤੋਪੜ ਦੇ ਲਓ, ਜੇ ਕੋ ਮਨ ਜਾਣੇ ਮਨ ਕੋਏ, ਆ ਦੋ ਵਾਰ ਲਫ਼ਜ਼ ਹੈ ਔਰ ਦੋਹਾਂ ਦਾ ਅਰਥ ਵੱਖਰਾ ਹੈ। ਦੋਹਾਂ ਵਾਰ, ਪਹਿਲਾ ਲਫ਼ਜ਼ ਹੈ ਮਨ, ਦੂਜਾ ਹੈ ਮਨ। ਕਹਿਣ ਲੱਗੇ ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਮਨ ਜਿਹੜਾ ਹੈ ਮੰਨਣਾ ਜਾਣ ਲਏ, ਕਿਉਂਕਿ ਮੰਨੇ ਦੀ ਗੱਲ ਚੱਲ ਰਹੀ। ਮੰਨੇ ਪਾਵੇ ਮੁੱਖ ਦੁਆਰ, ਮੰਨੇ ਪਰਿਵਾਰ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਾਵੇ ਲਪੇਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਮਨ ਮੰਨਣਾ ਜਾਣ ਲੈ, ਮਨ ਜਾਣੇ ਮਨ ਕੋਏ। ਹੁਣ ਗੱਲ ਤੇ ਮਨ ਦੇ ਮੰਨਣ ਦੀ ਸੀ, ਸੰਬੰਧ ਮਨ ਨਾਲ ਸੀ, ਦੋਹਾਂ ਮਨਾਂ ਦਾ ਉਚਾਰਨ ਸਪੈਲਿੰਗ ਇੱਕ ਹੋਣ ਦੇ ਬਾਵਜੂਦ, ਨੇੜੇ ਹੋਣ ਦੇ ਬਾਵਜੂਦ ਦੋਹਾਂ ਦਾ ਉਚਾਰਨ ਵੱਖ ਕਰਨਾ, ਇੱਕ ਨੂੰ ਮਨ ਕਹਿਣਾ ਦੂਜੇ ਨੂੰ ਮਨ ਕਹਿਣਾ। ਪਰ ਇੱਥੇ ਮਸਲਾ ਇੱਕ ਹੋਰ ਨਵਾਂ ਖੜਾ ਹੋ ਗਿਆ, ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ। ਅੱਜ ਦਾ ਸ਼ਬਦ ਦਾ ਸ਼ੁਰੂਆਤ ਜਿੱਥੋਂ ਹੈ, ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ। ਮਨ ਧੋਵੋ ਸ਼ਬਦ ਲਾਗੋ ਦਾ ਮਸਲਾ ਸੀ ਕੱਲ ਦਾ, ਪਰ ਮਨੁੱਖ ਨੂੰ ਕਿਉਂਕਿ ਮਨ ਦਿਸਦਾ ਨਹੀਂ ਸੀ, ਮਨ ਕਾਬੂ ਵਿੱਚ ਵੀ ਨਹੀਂ ਸੀ, ਮਨ ਵਸ ਵਿੱਚ ਵੀ ਨਹੀਂ ਸੀ, ਮਨ ਨਜ਼ਰੀ ਵੀ ਨਹੀਂ ਸੀ ਪੈਂਦਾ, ਮਨ ਕੀ ਸੋਚ ਰਿਹਾ ਇਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪਿਆ। ਮੈਲਾ ਹੋਵੇ ਮੈਨੂੰ ਕੀ, ਮੈਂ ਕੁਐਸ ਕੀਤੀ ਸੀ ਰਹਿਤਾਂ ਪ੍ਰਹਿਤਾਂ ਦਾ ਵੀ ਇਹੋ ਅਰਥ। ਬਾਹਰਲਾ ਹਰ ਕੰਮ ਦਿਸ ਰਿਹਾ, ਅੰਦਰ ਮੈਂ ਕੀ ਸੋਚ ਰਿਹਾ, ਕਿਸੇ ਦੀ ਬੁਰਾਈ ਸੋਚ ਰਿਹਾ, ਕਿਸੇ ਨੂੰ ਜ਼ਹਿਰ ਦੇਣਾ ਚਾਹੁੰਦਾ, ਕਿਸੇ ਨੂੰ ਕਤਲ ਕਰਨਾ ਚਾਹੁੰਦਾ, ਕਿਸੇ ਦਾ ਘਰ ਮੋਹਣਾ ਚਾਹੁੰਦਾ, ਕਿਸੇ ਨਾਲ ਠੱਗੀ ਕਰਨਾ ਚਾਹੁੰਦਾ, ਕਿਸੇ ਨੂੰ ਕੀ ਪਤਾ? ਪਰ ਤਨ ਦਾ ਹਰ ਹਿੱਸਾ ਕਰਮ ਬਣਦਾ, ਕਰਮ ਹਰ ਇੱਕ ਨੂੰ ਦਿਸਦਾ। ਅਤੇ ਮਨੁੱਖ ਨੂੰ ਜਿਹੜੀ ਚੀਜ਼ ਦਿਸਦੀ ਹੈ ਉਹਦੀ ਸੰਭਾਲ ਹੈ, ਜਿਹੜੀ ਨਹੀਂ ਦਿਸਦੀ ਉਹਦੀ ਸੰਭਾਲ ਕੋਈ ਨਹੀਂ। ਇਹੋ ਕਾਰਨ ਤਨ ਜ਼ਰਾ ਕੁ ਰੋਗੀ ਹੋਵੇ, ਤਨ ਨੂੰ ਜ਼ਰਾ ਕੁ ਪੀੜ ਹੋਵੇ, ਡਾਕਟਰ ਦੀ ਭਾਲ ਕਰਦਾ, ਡਾਕਟਰ ਕੋਲ ਜਾਂਦਾ, ਮੈਨੂੰ ਤਨ ਕਰਕੇ ਆ ਪੀੜਾ। ਹਾਲਾਂਕਿ ਤਨ ਦੀ ਪੀੜਾ ਦਾ ਅਹਿਸਾਸ ਵੀ ਮਨ ਨੂੰ ਹੈ, ਤਨ ਨੂੰ ਬਿਲਕੁਲ ਨਹੀਂ। ਤਨ ਦੀ ਪੀੜਾ ਜਿਹੜੀ ਹੈ ਉਹਦਾ ਅਹਿਸਾਸ ਮਨ ਹੀ ਕਰੇਗਾ, ਕਿਉਂਕਿ ਅਹਿਸਾਸ ਦਾ ਜਿੰਨਾ ਕੰਮ ਹੈ ਉਹ ਸਾਰਾ ਮਨ 'ਤੇ ਨਿਰਭਰ। ਤਨ 'ਤੇ ਠੇਡਾ ਵੱਜੇਗਾ, ਪੀੜਾ ਦਾ ਅਹਿਸਾਸ ਮਨ ਕਰੇਗਾ। ਪਰ ਮਨੁੱਖ ਨੂੰ ਤਨ 'ਤੇ ਠੇਡਾ ਲੱਗਾ ਨਾ, ਇਸ ਲਈ ਤਨ ਦਾ ਠੇਡਾ ਲੈ ਕੇ, ਖੂਨ ਨਿਕਲਿਆ ਹੋਇਆ ਲੈ ਕੇ ਡਾਕਟਰ ਕੋਲ ਪਹੁੰਚ ਗਿਆ, ਇਹਨੂੰ ਪੱਟੀ ਕਰ ਦਿਓ, ਠੇਡਾ ਲੱਗਾ। ਡਾਕਟਰ ਕੋਲ ਪਹੁੰਚੇ, ਇਹਨੂੰ ਪੱਟੀ ਕਰ ਦਿਓ। ਪਰ ਮਨ ਦੀ ਜਿਹੜੀ ਪੀੜਾ ਹੈ ਉਹਦਾ ਡਾਕਟਰ, ਸੰਸਾਰ ਦਾ ਡਾਕਟਰ ਹੈ ਕੋਈ ਨਹੀਂ। ਹੁਣ ਜਿਹੜੀ ਚੀਜ਼ ਛੁਪੀ ਹੋਈ ਹੈ, ਸਾਹਮਣੇ ਨਹੀਂ ਦਿਸਦੀ, ਉਹਦੇ ਰੋਗ ਦਾ ਵੀ ਇਹਨੂੰ ਪਤਾ ਨਹੀਂ ਲੱਗਦਾ। ਗੁਰੂ ਬਾਣੀ ਅੰਦਰ ਕਿਉਂ ਆਖ ਦਿੱਤਾ? ਕਹਿਣ ਲੱਗੇ ਮੈਂ ਉਸ ਰੋਗ ਦਾ ਜ਼ਿਕਰ ਕਰ ਰਿਹਾ ਜਿਸ ਰੋਗ ਦਾ ਜ਼ਿਕਰ ਹਰ ਕੋਈ ਨਹੀਂ ਕਰਦਾ। ਮੈਂ ਇੱਕ ਵਾਰ ਪਿਛਲੇ ਦਿਹਾੜੇ ਚਰਚ ਕੀਤੀ ਸੀ, ਰੋਗ ਆਪੇ ਆਉਂਦਾ, ਅੰਦਰਲਾ ਰੋਗ ਵੀ ਆਪੇ ਆਉਂਦਾ, ਅਰੋਗਤਾ ਆਪੇ ਨਹੀਂ ਆਉਂਦੀ। ਕਦੀ ਖਿਆਲ ਕਰਿਓ, ਰੋਗ ਮਨੁੱਖ ਨੂੰ ਆਪੇ ਲੱਗਦਾ, ਅਤੇ ਜਦੋਂ ਲੱਗ ਜਾਂਦਾ ਉਦੋਂ ਪਤਾ ਲੱਗਦਾ। ਕੋਈ ਵੀ ਸੰਸਾਰ ਦਾ ਮਨੁੱਖ ਰੋਗ ਨਹੀਂ ਚਾਹੁੰਦਾ, ਫਿਰ ਵੀ ਲੱਗ ਜਾਂਦਾ। ਅਤੇ ਜੇ ਮਨੁੱਖ ਨੇ ਆਪੇ ਲਾਉਣਾ ਹੋਵੇ ਤਾਂ ਲੱਗੇ ਹੀ ਕੋਈ ਨਾ, ਰੋਗੀ ਕੋਈ ਹੋਵੇ ਹੀ ਨਾ। ਕਦੇ ਕੋਈ ਦੁਨੀਆਂ ਦਾ ਮਨੁੱਖ ਚਾਹੁੰਦਾ ਮੈਂ ਰੋਗੀ ਹੋ ਜਾਂ? ਦਿਨ ਰਾਤ ਮਨੁੱਖ ਨੂੰ ਚਿੰਤਾ ਇੱਕੋ ਹੈ ਕਿ ਰੋਗ ਨਾ ਲੱਗੇ, ਅਨੇਕਾਂ ਉਪਰਾਲੇ ਕਰਦਾ ਕਿ ਰੋਗ ਨਾ ਲੱਗੇ। ਐਡਵਾਂਸ ਪਹਿਲਾਂ ਦਵਾਈਆਂ ਖਾਂਦਾ ਹੈ, ਪਹਿਲਾਂ ਇੰਜੈਕਸ਼ਨ ਲਵਾਉਂਦਾ ਹੈ, ਇਸ ਰੋਗ ਦਾ ਡਰ ਹੈ ਇਸ ਲਈ ਇਹਦਾ ਇੰਜੈਕਸ਼ਨ ਲਵਾ ਲਵਾਂ, ਪਹਿਲਾਂ ਹੀ ਲਵਾਉਂਦਾ, ਪਰ ਫਿਰ ਵੀ ਰੋਗੀ ਹੋ ਜਾਂਦਾ ਔਰ ਅੱਗੇ ਨਾਲੋਂ ਜ਼ਿਆਦਾ ਹੋ ਰਿਹਾ। ਅੱਗੇ ਇੰਨੇ ਹੋਸਪਿਟਲ ਨਹੀਂ ਸਨ, ਇੰਨੇ ਡਾਕਟਰ ਨਹੀਂ ਸਨ, ਹੁਣ ਡਾਕਟਰੀ ਵਿੱਦਿਆ ਮੈਡੀਕਲ ਸਬਜੈਕਟ ਸਭ ਤੋਂ ਮਹਿੰਗਾ, ਅਤੇ ਮਹਿੰਗਾ ਸਬਜੈਕਟ ਉਹੀ ਹੁੰਦਾ ਜਿਹਦੀ ਲੋੜ ਜ਼ਿਆਦਾ ਹੋਵੇ, ਅਤੇ ਲੋੜ ਉਸੇ ਦੀ ਜ਼ਿਆਦਾ ਹੁੰਦਾ ਹੀ ਮੈਡੀਕਲ ਡਾਕਟਰ ਦੀ, ਤਾਂ ਹੀ ਲੋੜ ਜ਼ਿਆਦਾ ਨਾ, ਮਰੀਜ਼ ਜ਼ਿਆਦਾ ਨੇ। ਹੋਸਪਿਟਲ ਅੱਗੇ ਨਾਲੋਂ ਕਿਤੇ ਜ਼ਿਆਦਾ ਨੇ। ਅੱਗੇ ਕਿਸੇ ਸਟੇਟ ਵਿੱਚ ਕੋਈ ਵੱਡਾ ਹੋਸਪਿਟਲ ਹੁੰਦਾ ਹੋਏਗਾ, ਹੁਣ ਇਹ ਨਹੀਂ, ਹਰ ਮੁਹੱਲੇ ਵਿੱਚ ਹੋਸਪਿਟਲ ਨੇ, ਪਰ ਉੱਥੇ ਵੀ ਤੁਹਾਨੂੰ ਕਈ ਵਾਰ ਇੰਤਜ਼ਾਰ ਕਰਨੀ ਪੈਂਦੀ ਹੈ, ਦਾਖਲਾ ਨਹੀਂ ਮਿਲਦਾ। ਐਮਰਜੈਂਸੀ ਮਹਿਕਮਾ ਵੱਖਰਾ ਕਿਉਂ ਬਣਾਇਆ ਨੇ? ਤਾਂ ਕਿ ਜੇ ਬਹੁਤੀ ਪਰੇਸ਼ਾਨੀ ਹੋਵੇ ਤਾਂ ਕੁਝ ਸਮੇਂ ਲਈ ਇੱਥੇ ਰੱਖਿਆ ਜਾ ਸਕੇ, ਕਿਉਂਕਿ ਜ਼ਰੂਰੀ ਨਹੀਂ ਕਿ ਜਦੋਂ ਅਚਾਨਕ ਕੋਈ ਮਰੀਜ਼ ਜਾਏ ਉਦੋਂ ਉਹਨੂੰ ਬੈੱਡ ਮਿਲ ਜਾਏ, ਇੰਤਜ਼ਾਰ ਕਰਨੀ ਪੈਂਦੀ। ਰੋਗੀ ਇੰਨੇ ਵੱਧ ਗਏ, ਇਹਦਾ ਮਤਲਬ ਰੋਗ ਵਧੇ ਨੇ, ਘਟੇ ਨੇ। ਪਰ ਜਦੋਂ ਦੁਨੀਆਂ ਦਾ ਕੋਈ ਮਨੁੱਖ ਚਾਹੁੰਦਾ ਨਹੀਂ ਕਿ ਮੈਂ ਰੋਗੀ ਹੋਵਾਂ, ਫਿਰ ਰੋਗ ਕਿਉਂ ਵੱਧ ਰਿਹਾ? ਇਹਦਾ ਮਤਲਬ ਰੋਗ ਆਪੇ ਲੱਗਦਾ, ਅਤੇ ਪਤਾ ਹੀ ਹੁੰਦਾ ਉਦੋਂ ਲੱਗਦਾ ਜਦੋਂ ਲੱਗ ਜਾਂਦਾ। ਤਨ ਦੀ ਵੀ ਹਾਲਤ ਹੈ, ਲੇਕਿਨ ਤੰਦਰੁਸਤੀ ਆਪੇ ਨਹੀਂ ਆਉਂਦੀ। ਮੈਂ ਇੱਕ ਵਾਰ ਐਗਜ਼ਾਮਪਲ ਦਿੰਦੇ ਆ ਗੱਲ ਕਹੀ ਸੀ, ਕਿਸੇ ਅਸਾਧ ਰੋਗੀ ਨੂੰ ਕਿਸੇ ਤੰਦਰੁਸਤ ਨਾਲ ਇੱਕ ਕਮਰੇ ਵਿੱਚ ਬੰਦ ਕਰ ਦਿਓ, ਉਹ ਇੱਕੋ ਬਿਸਤਰ ਵਿੱਚ ਸੌਣ, ਇੱਕੋ ਕਮਰੇ ਵਿੱਚ ਰਹਿਣ, ਇੱਕੋ ਹੀ ਥਾਲ ਵਿੱਚ ਖਾਣਾ ਖਾਣ। ਭਲਾ ਸੋਚਿਓ, ਕਿਸੇ ਤੰਦਰੁਸਤ ਨੂੰ ਉਸ ਰੋਗੀ ਕੋਲੋਂ ਰੋਗ ਲੱਗਣ ਦਾ ਡਰ ਹੈ, ਜਾਂ ਉਸ ਤੰਦਰੁਸਤ ਕੋਲੋਂ ਰੋਗੀ ਨੂੰ ਤੰਦਰੁਸਤੀ ਲੱਗਣ ਦਾ ਡਰ ਹੈ? ਇਹ ਤਾਂ ਖਤਰਾ ਹੋ ਸਕਦਾ ਵੀ ਰੋਗੀ ਦੇ ਨਾਲ ਖਾ ਕੇ, ਰੋਗੀ ਨਾਲ ਇੱਕ ਕਮਰੇ ਵਿੱਚ ਰਹਿ ਕੇ ਕੋਈ ਅਰੋਗ ਤੰਦਰੁਸਤ ਆਦਮੀ ਕਿਤੇ ਰੋਗੀ ਨਾ ਹੋ ਜਾਏ, ਇਸੇ ਲਈ ਬਚਾਉਂਦੇ ਹਨ। ਕਦੇ ਇਹ ਵੀ ਖਿਆਲ ਕੀਤਾ ਵੀ ਜੇ ਭਲਾ ਕਿਸੇ ਤੰਦਰੁਸਤ ਦੇ ਨਾਲ ਰੋਗੀ ਰਹੇਗਾ ਤਾਂ ਉਹ ਤੰਦਰੁਸਤ ਹੋ ਜਾਏਗਾ? ਬਿਲਕੁਲ ਨਹੀਂ। ਰੋਗ ਜਿਹੜਾ ਤੰਦਰੁਸਤ ਨੂੰ ਲੱਗ ਸਕਦਾ, ਤੰਦਰੁਸਤੀ ਰੋਗੀ ਨੂੰ ਨਹੀਂ ਲੱਗ ਸਕਦੀ ਕਿਸੇ ਨਾਲ ਬਹਿ ਕੇ। ਤੂੰ ਬਿਲਕੁਲ ਰੋਗੀ ਹੋਣ ਲਈ ਕੋਈ ਉਪਰਾਲਾ ਨਾ ਕਰ, ਕਿਸੇ ਅਸਾਧ ਰੋਗੀ ਦੇ ਦਿਨ ਰਾਤ ਨਾਲ ਲੈਣਾ ਰਹਿਣਾ ਸ਼ੁਰੂ ਕਰ ਦੇ, ਉਹਦੇ ਨਾਲ ਖਾਣਾ ਸ਼ੁਰੂ ਕਰ ਦੇ, ਆਹਿਸਤਾ ਆਹਿਸਤਾ ਉਹ ਰੋਗ ਦੀਆਂ ਅਲਾਮਤਾਂ ਤੇਰੇ ਵਿੱਚ ਆ ਜਾਣਗੀਆਂ, ਆਪ ਹੀ ਆ ਜਾਣਗੀਆਂ, ਤੂੰ ਨਾ ਚਾਹੇ ਤਦ ਵੀ ਆ ਜਾਣਗੀਆਂ। ਅਤੇ ਤੇਰੇ ਨਾਲ ਕੋਈ 50 ਸਾਲ ਤੰਦਰੁਸਤੀ ਤੇਰੀ ਨੂੰ ਚਾਹੁੰਦਾ ਰਹੇ, ਕੇਵਲ ਕੋਲ ਬੈਠ ਕੇ ਅਤੇ ਕੋਈ ਇਲਾਜ ਨਾ ਕਰੇ, ਬਿਲਕੁਲ ਤੰਦਰੁਸਤੀ ਉਹਨੂੰ ਨਹੀਂ ਆਏਗੀ। ਤੰਦਰੁਸਤੀ ਲੈਣ ਲਈ ਕਿਸੇ ਡਾਕਟਰ ਕੋਲ ਜਾਣਾ ਪਏਗਾ, ਤੰਦਰੁਸਤੀ ਲੈਣ ਲਈ ਉਹਦੇ ਕੋਲ ਦਵਾਈ ਲੈਣੀ ਪਏਗੀ, ਉਹਦੇ ਨਾਲ ਸੇਵਨ ਕਰਨੀ ਪਏਗੀ, 50 ਝੰਝਟ ਕਰਕੇ ਤਾਂ ਤੰਦਰੁਸਤੀ ਆਵੇਗੀ, ਰੋਗ ਆਪੇ ਹੀ ਆ ਜਾਣਾ। ਇਹੋ ਕਾਰਨ ਹੈ ਗੁਰੂ ਨੇ ਆਖਿਆ, ਕਹਿਣ ਲੱਗੇ ਜੋ ਜੋ ਦੀਸੈ ਸੋ ਸੋ ਰੋਗੀ, ਕਿਉਂਕਿ ਰੋਗ ਆਪੇ ਹੀ ਲੱਗ ਜਾਂਦਾ। ਅਤੇ ਗੁਰੂ ਕਹਿੰਦੇ ਬਾਏ ਨਹੀਂ ਇਸੇ ਤਰ੍ਹਾਂ ਤੈਨੂੰ, ਕਿਉਂਕਿ ਤਨ ਦਾ ਜਦੋਂ ਰੋਗ ਲੱਗਦਾ ਤੈਨੂੰ ਖਿਆਲ ਆਉਂਦਾ, ਤੂੰ ਤਨ ਦੇ ਰੋਗ ਦਾ ਉਪਰਾਲਾ ਵੀ ਕਰਨਾ, ਤਨ ਨੂੰ ਮੈਲ ਲੱਗਦੀ ਹੈ, ਤਨ ਦੀ ਮੈਲ ਰੋਜ਼ ਧੋਣ ਦਾ ਉਪਰਾਲਾ ਵੀ ਕਰਨਾ, ਸਵੇਰੇ ਵੀ ਇਸ਼ਨਾਨ ਕਰਨਾ, ਸ਼ਾਮਾਂ ਨੂੰ ਵੀ ਕਰਨਾ, ਕੱਪੜੇ ਵੀ ਬਦਲ, ਕਿਉਂਕਿ ਦਿਸਦਾ ਪਰ ਮਨ ਦਿਸਦਾ ਨਹੀਂ। ਮਨ ਸੰਗਤ ਵਿੱਚ ਬੈਠ ਕੇ ਰੋਗੀ ਹੋ ਜਾਂਦਾ, ਕਿਉਂਕਿ ਰੋਗ ਤਾਂ ਲੱਗਦਾ, ਰੋਗੀ ਹੋ ਜਾਂਦਾ। ਲੇਕਿਨ ਇਹਦਾ ਤੈਨੂੰ ਖਿਆਲ ਹੀ ਨਹੀਂ, ਕਦੇ ਤੂੰ ਕਿਸੇ ਐਸੇ ਡਾਕਟਰ ਕੋਲ ਨਹੀਂ ਗਿਆ ਜਿਹੜਾ ਮਨ ਦਾ ਇਲਾਜ ਕਰਦਾ ਹੋ। ਗੁਰੂ ਨੇ ਇਸੇ ਲਈ ਬਾਣੀ ਅੰਦਰ ਰੱਖ ਦਿੱਤਾ, ਕਹਿਣ ਲੱਗੇ ਮੇਰਾ ਬੈਦ ਗੁਰੂ ਗੋਬਿੰਦਾ, ਮੇਰਾ ਬੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮਤੀ ਫੰਦਾ। ਨਤੀਜਾ ਇਹ ਹੈ ਕਿ ਮਨੁੱਖ ਤਨ ਲਈ ਸਭ ਕੁਛ ਕਰ ਰਿਹਾ, ਤੇ ਗੁਰੂ ਵੀ ਕਹਿੰਦੇ ਨੇ ਜਦੋਂ ਮੈਲ ਧੋਣ ਦਾ ਵੀ ਮਸਲਾ ਆਇਆ ਨਾ, ਸਰਸੇ ਜੀਓ ਮਲੀਨ ਹੈ, ਮੈਲਾ ਤੇ ਮਨ ਸੀ, ਮਨੁੱਖ ਧੋਣ ਧੋਣ ਤਨ ਨੂੰ ਲੱਗ ਪਿਆ, ਕਿਉਂਕਿ ਦਿਸਦਾ ਸੀ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਕਾਲਾ ਹੋਆ ਸਿਆਹ ਤੇ ਮਨ ਸੀ, ਪਰ ਮਨੁੱਖ ਸਾਬਣ ਤਨ ਨੂੰ ਮਲਣ ਲੱਗ ਪਿਆ, ਤੀਰਥਾਂ ਤੇ ਇਸ਼ਨਾਨ ਤਨ ਨੂੰ ਕਰਾਉਣ ਲੱਗ ਪਿਆ। ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ, ਆਖਿਆ ਸੂਚੇ ਨਾ ਆਖੀਏ ਬਹਿਣ ਜੋ ਪਿੰਡਾ ਧੋਏ, ਪਰ ਮਨੁੱਖ ਨੂੰ ਦਿਸਦਾ ਹੀ ਤਨ ਹੈ, ਪਿੰਡਾ ਹੀ ਦਿਸਦਾ, ਮਨ ਦਿਸਦਾ ਨਹੀਂ, ਮਨ ਇਹਦੀ ਪਹੁੰਚ ਤੋਂ ਬਾਹਰ ਹੋ ਗਿਆ। ਨਤੀਜਾ ਨਿਕਲਦਾ ਮਨ ਮੈਲਾ ਵੀ ਹੈ, ਮਨ ਰੋਗੀ ਵੀ ਹੈ, ਇਹ ਉੱਧਰ ਧਿਆਨ ਹੀ ਨਹੀਂ ਦਿੰਦਾ। ਹਾਲਾਂਕਿ ਗੁਰੂ ਦਾ ਸੰਬੰਧ ਮਨ ਨਾਲ ਸੀ, ਰੱਬ ਦਾ ਸੰਬੰਧ ਮਨ ਨਾਲ ਸੀ, ਰੱਬ ਨੇ ਜੇ ਵਸਣਾ ਸੀ, ਨਾਮ ਨੇ ਜੇ ਵਸਣਾ ਸੀ, ਗੁਣਾਂ ਨੇ ਜੇ ਵਸਣਾ ਸੀ, ਉਹਨਾਂ ਆ ਕੇ ਵਸਣਾ ਸੀ ਮਨ ਵਿੱਚ, ਉਹ ਰੋਗੀ ਹੈ, ਉਹ ਮੈਲਾ। ਅਤੇ ਹੁਣ ਮੈਲੇ ਮਨ ਵਿੱਚ ਜਿਹੜਾ ਨਿਰਮਲ ਪ੍ਰਭੂ ਹੈ ਉਹ ਆ ਕੇ ਕਿਵੇਂ ਵਸੇ? ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਗ ਮੈਲਾ ਮੈਲੋ ਹੋਏ ਜਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ। ਬਲਕਿ ਦੂਜੇ ਪਾਸੇ ਕਹਿਣ ਲੱਗੇ ਇੱਕ ਹਰ ਨਿਰਮਲ ਮੈਲਾ ਮਲਤਾ, ਇਹ ਸੰਸਾਰ ਇੱਕ ਹਰ ਨਿਰਮਲ ਜੰਗ ਕਾ ਅੰਤ ਨਾ ਪਾਰ। ਹੁਣ ਪ੍ਰਭੂ ਸੀ ਨਿਰਮਲ ਤੇ ਮਨ ਸੀ ਮੈਲਾ, ਉਹਦੇ ਵਿੱਚ ਆ ਕੇ ਕਿਵੇਂ ਵਸੇ? ਹੁਣ ਮਨੁੱਖ ਨੇ ਚਾਹਿਆ ਪ੍ਰਭੂ ਵਸੇ, ਪਰ ਧੋਣ ਤਨ ਨੂੰ ਲੱਗ ਪਿਆ, ਤੀਰਥਾਂ ਤੇ ਗਿਆ ਤਨ ਧੋ ਗਿਆ, ਸਵੇਰੇ ਉੱਠਿਆ ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ, ਬੜਾ ਪ੍ਰਸੰਨ, ਮੈਂ ਤਾਂ ਸਵੇਰੇ ਉੱਠ ਕੇ ਇਸ਼ਨਾਨ ਕੀਤਾ, ਪਰ ਉਹ ਭਲਿਆ ਕੀਤਾ ਤੇ ਤਨ ਦਾ ਹੀ ਹੈ, ਕੀਤਾ ਤੇ ਤਨ ਦਾ ਹੀ ਹੈ। ਗੁਰੂ ਨੇ ਕਿਉਂ ਆਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਦੋ ਇਸ਼ਨਾਨ ਵੱਖ ਵੱਖ ਨੇ। ਇਸ ਲਈ ਅੱਗੇ ਮਨ ਤੇ ਤਨ ਦੋ ਚੀਜ਼ਾਂ ਇਕੱਠੀਆਂ ਕੀਤੀਆਂ। ਕਹਿਣ ਲੱਗੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਫਿਰ ਕੀ ਹੋਏਗਾ ਮਨ ਤਨ ਭੈ ਅਰੋਗਾ। ਸਿਮਰ ਪ੍ਰਭ ਆਪਣਾ ਨਾਲ ਮਨ ਅਰੋਗ ਹੋਏਗਾ, ਕਰ ਇਸ਼ਨਾਨ ਨਾਲ ਤਨ ਅਰੋਗ ਹੋਏਗਾ। ਇਹਦਾ ਇਸ ਇਸ਼ਨਾਨ ਦਾ ਸੰਬੰਧ ਤਾਂ ਤਨ ਨਾਲ ਹੈ, ਤਨ ਨੂੰ ਹੀ ਅਰੋਗ ਕਰੇਗਾ। ਤਨ ਦਾ ਇਸ਼ਨਾਨ ਕੇਵਲ ਤਨ ਨੂੰ ਅਰੋਗ ਕਰ ਸਕਦਾ। ਗੁਰੂ ਨੇ ਇਸੇ ਲਈ ਬਾਣੀ ਅੰਦਰ ਇੱਕ ਖਿਆਲ ਦੇ ਦਿੱਤਾ। ਕਹਿਣ ਲੱਗੇ ਗੁਰਦੇਵ ਤੀਰਥ, ਗੁਰਦੇਵ ਤੀਰਥ ਹੈ, ਮਤ ਸਮਝਿਓ ਕਿਸੇ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਕਿਸੇ ਦਰਿਆ ਦੇ ਕੰਢੇ ਇਸ਼ਨਾਨ ਕਰਨ ਦਾ ਨਾਂ ਤੀਰਥ ਹੈ। ਗੁਰੂ ਕਹਿਣ ਲੱਗੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਮੈਂ ਤਾਂ ਇੱਕ ਵਾਰ ਅਰਥ ਕੀਤੀ ਸੀ, ਅਰਥ ਕਰਨ ਲੱਗੇ ਕਈ ਵਾਰ ਅਸੀਂ ਅਨਵੈ ਨਹੀਂ ਕਰਦੇ, ਕਿੱਥੇ ਵਿਸ਼ਰਾਮ ਦੇਣਾ ਉਹ ਨਹੀਂ ਕਰਦੇ। ਅਸੀਂ ਆਖਦੇ ਹਾਂ ਅੰਮ੍ਰਿਤਸਰ, ਸਤਿਗੁਰੂ ਸਤਵਾਦੀ, ਜਿਹੜਾ ਸਤਵਾਦੀ ਸਤਿਗੁਰੂ ਹੈ ਉਹ ਅੰਮ੍ਰਿਤਸਰ ਰਹਿੰਦਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਅੰਮ੍ਰਿਤਸਰ ਹੈ ਹੀ ਸਤਿਗੁਰੂ ਜਿਹੜਾ ਸਤਵਾਦੀ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਸਤਿਗੁਰੂ ਤਾਂ ਹੈ ਹੀ ਅੰਮ੍ਰਿਤਸਰ। ਜਿਤਨਾ ਤੇ ਕਊਆ ਹੰਸ ਹੋਇਆ, ਇਹ ਖਿਆਲ ਕਰਿਓ ਉਹਦਾ ਨਤੀਜਾ ਇਹ ਹੈ ਕਿ ਅਸੀਂ ਅੰਦਰ ਮਨ ਨੂੰ ਨਫ਼ਰਤ ਨਾਲ, ਈਰਖਾ ਨਾਲ, ਦੁਵੈਖਤਾ ਨਾਲ, ਕਰਪਸ਼ਨ ਨਾਲ ਲਿਬੜੇ ਹੋਏ ਮਨ ਨੂੰ ਉਵੇਂ ਜਾ ਕੇ ਪ੍ਰਕਰਮਾਂ ਵਿੱਚੋਂ ਵਾਪਸ ਲੈ ਆਏ, ਕੇਵਲ ਤਨ ਦਾ ਇਸ਼ਨਾਨ ਸਰੋਵਰ ਵਿੱਚ ਕਰਾ ਲਿਆ ਹੈ। ਅਤੇ ਗੁਰੂ ਨੇ ਆਖਿਆ ਅੰਤਰ ਮਲ ਨਿਰਮਲ ਨਹੀਂ ਕੀਤਾ। ਮਨੁੱਖ ਨੂੰ ਤਨ ਦੇ ਧੋਣ ਦਾ ਖਿਆਲ ਆ ਗਿਆ, ਗੁਰੂ ਨੇ ਆਖਿਆ ਨਹੀਂ, ਖਿਆਲ ਕਰੀ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਅਤੇ ਕਹਿਣ ਲੱਗੇ ਉਸ ਗੁਰਦੇਵ ਤੀਰਥ ਵਿੱਚ ਪਾਣੀ ਕਿਹੜਾ, ਇਸ਼ਨਾਨ ਕਿਹੜਾ? ਕਹਿਣ ਲੱਗੇ ਗੁਰਗਿਆਨ ਮੱਜਣ ਅਪਰੰਪਰਾ। ਜਿਹੜਾ ਗਿਆਨ ਵਿੱਚ ਮਨ ਨੂੰ ਪ੍ਰਵਿਰਤ ਕਰਨਾ, ਜਦੋਂ ਮਨ ਨੇ ਗਿਆਨ ਨੂੰ ਅਪਣਾਉਣਾ ਨਾ ਗੁਰੂ ਕੋਲੋਂ, ਸਮਝ ਲਓ ਮਨ ਦਾ ਇਸ਼ਨਾਨ ਉਦੋਂ ਹੋਣਾ। ਕਹਿਣ ਲੱਗੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮੱਜਣ ਅਪਰੰਪਰਾ। ਲੇਕਿਨ ਹੋ ਕੀ ਰਿਹਾ ਹੈ, ਕੇਵਲ ਤਨ ਧੋਪ ਰਿਹਾ ਹੈ, ਤਨ ਇਸ਼ਨਾਨ ਕਰ ਰਿਹਾ ਹੈ, ਇਸ਼ਨਾਨ ਕਰਕੇ ਤਨ ਸੋਹਣੇ ਸੁਨੱਖੇ ਕੱਪੜੇ ਪਾ ਕੇ ਗੁਰਦੁਆਰੇ ਵੀ ਆ ਗਿਆ, ਮੱਥਾ ਵੀ ਟੇਕਿਆ ਸੀ, ਨਮਸਕਾਰ ਵੀ ਕੀਤੀ ਸੀ, ਪਰਿਕਰਮਾ ਕੀਤੀਆਂ ਸੀ, ਹੁਕਮਨਾਮਾ ਸੁਣਿਆ, ਚਲਾ ਗਿਆ। ਉਹ ਹੁਕਮਨਾਮੇ ਵਿੱਚ ਜਿਹੜਾ ਗਿਆਨ ਹੈ ਨਾ, ਉਹਦਾ ਮਨ ਨਾਲ ਕੋਈ ਸੰਬੰਧ ਨਹੀਂ ਜੁੜਿਆ। ਅਤੇ ਮਨੁੱਖ ਸਮਝੀ ਫਿਰਦਾ ਮੈਂ ਬੜਾ ਖੂਬਸੂਰਤ, ਬੜਾ ਉਜਲਾ ਹੋ ਗਿਆ, ਬੜਾ ਪਵਿੱਤਰ ਹੋ ਗਿਆ। ਗੁਰੂ ਕਹਿੰਦੇ ਨੇ ਗੁਰਗਿਆਨ ਮੱਜਣ ਅਪਰੰਪਰਾ, ਗੁਰਦੇਵ ਤੀਰਥ ਹੈ। ਸਾਚ ਨਾ ਲੱਗੇ ਮੈਲ ਜੇ ਮਰਦ ਹੋਈਏ, ਸਾਚ ਨਾ ਲੱਗੇ ਮੈਲ। ਕਹਿਣ ਲੱਗੇ ਅੰਦਰ ਅੰਦਰੋਂ ਇਸ਼ਨਾਨ ਕਰਨ ਦੀ ਲੋੜ ਸੀ, ਮਨ ਨੂੰ ਪਵਿੱਤਰ ਕਰਨਾ ਸੀ, ਪਰ ਹੋਇਆ ਇਸਦੇ ਉਲਟ। ਮਨ ਦਿਸਿਆ ਨਾ, ਤਨ ਦਿਸ ਪਿਆ, ਇਹਨੂੰ ਧੋ ਕੇ ਖੁਸ਼ ਪਿਆ ਫਿਰਦਾ। ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਸਾਰਾ ਜੀਵਨ ਇਉਂ ਤਨ ਨੂੰ ਹੀ ਧੋਂਦਾ ਰਿਹਾ, ਤਨ ਦੇ ਇਸ਼ਨਾਨ ਹੀ ਕਰਦਾ ਰਿਹਾ, 68 ਤੀਰਥਾਂ 'ਤੇ ਇਸ਼ਨਾਨ ਹੀ ਕਰਦਾ ਰਿਹਾ, ਅਤੇ ਸੋਚੀਓ ਸੋ ਮੈਂ ਬੜਾ ਪਵਿੱਤਰ ਹੋ ਗਿਆ। ਕਹਿਣ ਲੱਗੇ ਜੇ ਉਹ 68 ਤੀਰਥ ਲਾਵੇ, ਜੇ ਉਹ ਦੁਆਦਸ਼ ਸ਼ਿਲਾ ਪਜਾਵੇ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿਹੜਾ ਸਿਮਰਨ ਕਰਨ ਵਾਲਾ ਮਨੁੱਖ ਹੈ ਉਹ ਤਾਂ ਜਿੱਥੇ ਕਦਮ ਰੱਖਦੇ ਉੱਥੇ 68 ਤੀਰਥ ਆ ਜਾਂਦੇ ਨੇ। 68 ਤੀਰਥ ਜੇ ਸਾਧ ਪਗ ਧਰੈ ਤਹਾਂ ਬੈਕੁੰਠ, ਜੇ ਨਾਮ ਉਚਰੈ। ਗੁਰੂ ਕਹਿੰਦੇ ਨੇ ਉਹ ਐਸਾ ਹੈ, ਐਡਾ ਵੱਡਾ ਤੀਰਥ ਹੈ ਗੁਰੂ, ਕਿ ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਅਤੇ ਉੱਦਮ ਕਰੇ ਦੂਰ ਸਾਧੂ ਕੀਤਾ ਹੈ। ਕਿਲ ਵਿਖ ਮਹਿਲ ਭਰੇ ਪਰੇ ਹਮਰੇ ਵਿੱਚ, ਹਮਰੀ ਮਹਿਲ ਸਾਧੂ ਕੀ ਦੂਰ ਗਵਾਈ। ਕਹਿਣ ਲੱਗੇ ਗੱਲ ਇਹ ਸੀ ਅੰਦਰ ਨੂੰ ਪਵਿੱਤਰ ਕਰਨ ਦੀ, ਪਰ ਤਨ ਨੂੰ ਹੀ ਪਵਿੱਤਰ ਕਰਕੇ ਖੁਸ਼ ਹੋ ਗਿਆ। ਜਨਮ ਸਾਰਾ ਜੀਵਨ ਇਵੇਂ ਗੁਜ਼ਾਰ ਦਿੱਤਾ ਅਤੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਇਹ ਸੋਚਣ ਦਾ ਸਮਾਂ ਹੀ ਨਾ ਮਿਲਿਆ ਕਿ ਮੈਂ ਜੀਵਨ ਕਿਵੇਂ ਗੁਜ਼ਾਰ ਰਿਹਾ। ਬਾਕੀ ਸਮਾਂ ਤ੍ਰਿਸ਼ਨਾ ਵਿੱਚ, ਸੰਸਾਰ ਦੇ ਪਦਾਰਥ ਕਮਾਉਣ ਵਿੱਚ, ਔਰ ਚਾਹੁੰਦਾ ਸੀ ਧਰਮ ਦਾ ਜਿਹੜਾ ਰੂਪ ਹੈ ਉਹ ਵੀ ਮੇਰੇ ਅਨੁਕੂਲ ਹੋ ਜਾਏ। ਕਹਿਣ ਲੱਗੇ ਕਿੱਡੀ ਅਜੀਬ ਗੱਲ ਹੈ, ਵੇਦਮ ਹੈ ਨਾਮ ਉੱਤਮ, ਸੋ ਸੁਣੇ ਨਾ ਹੀ। ਬਾਣੀ ਰੋਜ਼ ਸੁਣਨੇ ਆ, ਬਾਣੀ ਰੋਜ਼ ਕਹਿ ਵੀ ਰਹੀ ਹੈ, ਪਰ ਸਤਿਗੁਰ ਨੇ ਇੱਕ ਥਾਂ ਵੀ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ ਹੈ। ਗੁਰੂ ਕਹਿੰਦੇ ਮੈਂ ਦੇਖਦਾ ਕੀ ਹਾਂ, ਐਬ ਤਨ ਚਿੱਕੜੋ ਇਹ ਮਨ ਮੀਂਡਕੋ ਕਮਲ ਕੀ ਸਾਰ ਨੇ ਮੂਲ ਪਾਏ। ਜਿਵੇਂ ਚਿੱਕੜ ਵਿੱਚ ਹੀ ਕਮਲ ਫੁੱਲ ਵੀ ਹੁੰਦਾ, ਪਰ ਮੇਂਢਕ ਜਿਹੜਾ ਹੈ ਨਾ, ਡੱਡੂ ਜਿਹੜਾ ਹੈ, ਉਹ ਚਿੱਕੜ ਖਾਂਦਾ, ਕਮਲ ਦੀ ਸਾਰ ਨਹੀਂ ਰਹਿੰਦਾ। ਹਾਲਾਂਕਿ ਭਵਰਾ ਜਿਹੜਾ ਹੈ ਉੱਥੇ ਨਹੀਂ ਰਹਿੰਦਾ, ਕਮਲ ਫੁੱਲ ਦੇ ਕੋਲ ਨਹੀਂ ਰਹਿੰਦਾ, ਉਹਨੂੰ ਦੂਰੋਂ ਆਉਣਾ ਪੈਂਦਾ, ਅਤੇ ਮੇਂਢਕ ਡੱਡੂ ਜਿਹੜਾ ਕਮਲ ਫੁੱਲ ਦੇ ਕੋਲ ਰਹਿੰਦਾ ਚਿੱਕੜ ਵਿੱਚ, ਪਰ ਜਿਹੜਾ ਕੋਲ ਰਹਿੰਦਾ ਉਹ ਖੁਸ਼ਬੂ ਨਹੀਂ ਲੈਂਦਾ ਚਿੱਕੜ ਖਾਂਦਾ, ਅਤੇ ਜਿਹੜਾ ਭਵਰਾ ਦੂਰੋਂ ਆਉਂਦਾ ਉਹ ਆ ਕੇ ਖੁਸ਼ਬੂ ਮਾਣਦਾ, ਅਤੇ ਕੇਵਲ ਖੁਸ਼ਬੂ ਹੀ ਨਹੀਂ ਮਾਣਦਾ, ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਜਿਹੜਾ ਗੂੰਜਦਾ ਨਾ। ਗੁਰੂ ਕਹਿੰਦੇ ਨੇ ਜਦੋਂ ਭਵਰਾ ਆ ਕੇ ਕਮਲ ਫੁੱਲ 'ਤੇ ਗੂੰਜਦਾ ਹੈ, ਤਾਂ ਮੈਂ ਸਮਝਣਾ ਇਹ ਉਸ ਚਿੱਕੜ ਖਾਣ ਵਾਲੇ ਮੇਂਢਕ ਨੂੰ ਉਸਤਾਦ ਬਣ ਕੇ ਕੁਝ ਸਮਝਾਉਣਾ ਚਾਹੁੰਦਾ। ਕਹਿਣ ਲੱਗੇ ਐਬ ਤਨ ਚਿੱਕੜੋ ਇਹ ਮਨ ਮੀਂਢਕੋ ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੇ ਜਾਣੇ ਬੁਝਾਈ। ਕਹਿਣ ਲੱਗੇ ਇਹਦੀ ਹਾਲਤ ਇਹ ਹੋ ਗਈ ਹੈ ਕਿ ਆਖਣ ਸੁਣਨਾ ਪਾਉਣ ਕੀ ਬਾਣੀ, ਇਹਨੂੰ ਸਮਝਾਉਣਾ ਰੋਜ਼ ਸੁਣੀ ਸੁਣਦਾ, ਇਹ ਥੋੜ੍ਹਾ ਸੁਣਦਾ ਨਹੀਂ, ਰੋਜ਼ ਬਾਣੀ ਸੁਣਦਾ, ਰੋਜ਼ ਹੁਕਮਨਾਵਾਂ ਸੁਣਦਾ, ਪਰ ਕਹਿਣ ਲੱਗੇ ਹਾਲਤ ਇਹ ਹੋ ਗਈ ਹੈ ਆਖਣ ਸੁਣਨਾ ਪਾਉਣ ਕੀ ਬਾਣੀ। ਆ ਜਦੋਂ ਪਵਨ ਚੱਲਦੀ ਹੈ ਨਾ, ਅਤੇ ਸਾਂ ਸਾਂ ਦੀ ਆਵਾਜ਼ ਆਉਂਦੀ ਹੈ, ਜਿਹੜਾ ਤੇਜ਼ ਹਵਾ ਤੁਰੇ ਤਾਂ ਪੱਤੇ ਵੀ ਖੜਕਦੇ ਨੇ, ਖੜਖੜ ਦੀ ਆਵਾਜ਼ ਆਉਂਦੀ। ਕਦੀ ਆਪਾਂ ਸੋਚਿਆ ਵੀ ਪੱਤੇ ਕੀ ਆਖ ਰਹੇ ਨੇ ਸਮਝ ਲਈਏ, ਕਹੀ ਦਾ ਪੱਤਿਆਂ ਦੀ ਖੜਖੜ ਵੀ ਕੋਈ ਸਮਝਣ ਵਾਲੀ ਗੱਲ ਹੈ, ਇਹ ਸਾਂ ਸਾਂ ਦੀ ਵੀ ਕੋਈ ਬੋਲੀ ਹੈ ਜਿਹਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ। ਗੁਰੂ ਕਹਿੰਦੇ ਨੇ ਮਨੁੱਖ ਐਸਾ ਹੋ ਗਿਆ, ਇਹ ਕਹਿੰਦਾ ਜਿਵੇਂ ਬਾਣੀ ਵੀ ਕੋਈ ਸਮਝਣ ਵਾਲੀ ਗੱਲ ਹੈ, ਬਸ ਸੋਹਣਾ ਆ, ਇਹਨੇ ਉਹਨੂੰ ਪਾਉਣ ਕੀ ਬਾਣੀ ਸਮਝ ਲਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਕਹਿਣ ਲੱਗੇ ਇਸ ਦਾ ਕਾਰਨ ਹੈ ਕਿ ਰੋਜ਼ ਬਾਣੀ ਸੁਣਦਾ ਪਰ ਬਾਣੀ ਸਮਝਦਾ ਨਹੀਂ, ਗਿਆਨ ਮੱਜਣ ਅਪਰੰਪਰਾ ਨਹੀਂ ਕਰਦਾ, ਨਤੀਜਾ ਨਿਕਲਦਾ ਤਨ ਤੇ ਰੋਜ਼ ਧੋਈ ਜਾਂਦਾ, ਮਨ ਨਹੀਂ ਧੋ ਸਕਦਾ। ਗੁਰੂ ਕਹਿੰਦੇ ਨੇ
ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ।
ਕਹਿੰਦੇ ਨੇ ਬੇਤਾਲਿਆਂ ਦੀ ਤਰ੍ਹਾਂ, ਬੇਤਰਤੀਬਾ, ਅਤਾਲ ਦਾ ਕੀ ਅਰਥ ਹੁੰਦਾ, ਕਿਸੇ ਚੀਜ਼ ਨੂੰ ਧੁਨੀ ਨੂੰ ਕੋਈ ਤਰਤੀਬ ਦੇ ਦੇ, ਇਹਦੇ ਤੋਂ ਇੱਕ ਇੰਚ ਭਰ ਕੋਈ ਅੱਗੇ ਪਿੱਛੇ ਹੋ ਜਾਏ ਤਾਂ ਅਸੀਂ ਆਖਦੇ ਹਾਂ ਬੇਤਾਲ ਹੋ ਗਏ, ਇੱਕ ਪਲ ਦਾ ਵੀ ਇਹਦੇ ਨਾਲੋਂ ਫਰਕ ਨਹੀਂ ਪੈ ਸਕਦਾ, ਨਹੀਂ ਤਾਂ ਬੇਤਾਲ ਹੋ ਗਈ। ਜਿਹੜਾ ਇਹਦੀ ਲੈ ਵਿੱਚੋਂ ਨਿਕਲ ਜਾਏ, ਜਿਹੜਾ ਇਹਦੇ ਚੱਕਰ 'ਚੋਂ ਨਿਕਲ ਜਾਏ, ਜਿਹੜਾ ਇਸਦੇ ਦਾਇਰੇ ਤੋਂ ਬਾਹਰ ਹੋ ਜਾਏ, ਗੁਰੂ ਕਹਿੰਦੇ ਨੇ ਜਿਹੜੇ ਲੋਕ ਬੇਤਾਲੇ ਮੈਂ ਜੀਵਨ ਦੇ ਸਮਝਣਾ, ਜਿਹੜੇ ਬਾਣੀ ਦੀ ਤਾਲ ਦੇ ਦੁਆਲੇ ਨਹੀਂ ਫਿਰਦੇ, ਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਸੱਤ ਸੰਤੋਖ ਵੱਜੇ ਦੋਏ ਤਾਲ, ਗੁਰੂ ਵੀ ਤਾਲ ਵਜਾਉਂਦਾ ਅਤੇ ਸੱਤ ਸੰਤੋਖ ਦੀ ਤਾਲ ਵਜਾਉਂਦਾ। ਹੁਣ ਜਿਹੜਾ ਤ੍ਰਿਸ਼ਨਾ ਵੱਡਾ ਰੋਗ ਲੱਗਾ, ਤ੍ਰਿਸ਼ਨਾ ਨੇ ਤਾਂ ਖਤਮ ਸੱਤ ਸੰਤੋਖ ਨਾਲ ਹੀ ਹੋਣਾ। ਕਹਿਣ ਲੱਗੇ ਪਰ ਹਾਲਤ ਇਹ, ਗੁਰੂ ਸੱਤ ਸੰਤੋਖ ਦੇ ਤਾਲ ਵਜਾ ਰਿਹਾ ਅਤੇ ਇਹ ਮਨੁੱਖ ਬੇਤਾਲਾ ਹੀ ਪਿਆ ਫਿਰਦਾ, ਉਹਦੇ ਨਾਲ ਆਪਣੇ ਆਪ ਨੂੰ ਸੰਬੰਧਿਤ ਹੀ ਨਹੀਂ ਕਰਦਾ। ਪਰ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਅਤੇ ਆਖਿਆ ਭਲਿਆ ਸੱਤ ਸੰਤੋਖ ਵੱਜੇ ਦੋਏ ਤਾਲ, ਪੈਰੀਂ ਵਾਜਾ ਸਦਾ ਨਿਹਾਲ। ਜੇ ਤੂੰ ਆਪਣੇ ਪੈਰਾਂ ਦੀ, ਆਪਣੇ ਜੀਵਨ ਦੇ ਕਰਮਾਂ ਦੀ ਚਾਲ ਗੁਰੂ ਦੇ ਵਜਾਏ ਹੋਏ ਸੱਤ ਸੰਤੋਖ ਦੇ ਤਾਲ ਵਿੱਚ ਲੈ ਆਵੇ, ਬੇਤਾਲ ਨਾ ਹੋਵੇ, ਤਾਂ ਫਿਰ ਸਦਾ ਨਿਹਾਲ ਹੋ ਜਾਏਗਾ। ਪੈਰੀਂ ਵਾਜਾ ਸਦਾ ਨਿਹਾਲ, ਜਿਹੜੀ ਸੱਤ ਸੰਤੋਖ ਦੀ ਤਾਲ ਗੁਰੂ ਵਜਾਉਂਦਾ, ਤੂੰ ਉਹਦੇ ਤੋਂ ਬੇਤਾਲ ਹੋ ਗਏ। ਗੁਰੂ ਕਹਿੰਦੇ ਨੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੈ ਜਿਉਂ ਬੇਤਾਲਿਆ। ਕਹੇ ਨਾਨਕ ਜਿੰਨੀ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਫਿਰ ਜੀ ਦੱਸੋ ਆਖਰ ਇਹ ਜੂਏ ਹਾਰਿਆ ਜਾਂਦਾ ਜਨਮ ਕੋਈ ਵਣਜਾਰਾ ਕਿਵੇਂ ਖੱਟੇ। ਗੁਰੂ ਨੇ ਅਗਲੀ ਪੌੜੀ ਵਿੱਚ ਆਖਿਆ ਭਲਿਆ ਹੁੰਦਾ ਇੱਕੋ ਤਰੀਕਾ ਹੈ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਨਿਰਾ ਬਾਹਰੋਂ ਨਹੀਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਜਿਹੜੀ ਤਾਲ ਗੁਰੂ ਵਜਾਏ ਉਹਦੇ ਅਨੁਕੂਲ ਆਪਣੇ ਜੀਵਨ ਦੇ ਕਦਮ ਰੱਖਣੇ, ਸਤਿਗੁਰ ਤੇ ਕਰਨੀ ਕਮਾਣੀ, ਫਿਰ ਕਹਿਣ ਲੱਗੇ ਜਿਹੜੀ ਸਤਿਗੁਰੂ ਦੀ ਕਰਨੀ ਹੈ ਉਹਦੇ ਵਿੱਚ ਇੱਕ ਖਿਆਲ ਕਰੀ ਕਿ ਕੂੜ ਕੀ ਸੋਏ ਪਹੁੰਚੇ ਨਾਹੀਂ। ਕੂੜ ਬੋਲਣਾ, ਕੂੜਾ ਜੀਵਨ ਜੀਵਣਾ ਤਾਂ ਕਿਤੇ ਰਹਿ ਗਿਆ, ਗੁਰੂ ਕਹਿੰਦੇ ਨੇ ਕੂੜ ਦੀ ਸੋ ਵੀ ਕੰਨੀ ਨਾ ਪਹੁੰਚੇ। ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਕਹਿਣ ਲੱਗੇ ਇਹ ਕਰਕੇ ਵੇਖ ਲੈ, ਫਿਰ ਜਨਮ ਜੂਏ ਹਾਰਿਆ ਨਹੀਂ ਹੋਵੇਗਾ ਬਲਕਿ ਜਨਮ ਰਤਨ ਜੀ ਨਹੀਂ ਖੱਟਿਆ ਹੋ ਜਾਏਗਾ। ਬਿਲਕੁਲ ਉਸਦੇ ਦੂਜਾ ਜਵਾਬ ਦਿੱਤਾ ਨੇ, ਉਧਰ ਕਹਿੰਦੇ ਨੇ ਜਨਮ ਜੂਏ ਹਾਰਿਆ, ਇਹ ਕਹਿੰਦੇ ਨਹੀਂ। ਜੇ ਤੂੰ ਕਰਨੀ ਕਮਾਣੀ ਗੁਰੂ ਦੇ ਤਾਲ ਦੇ ਅਨੁਕੂਲ ਕਰ ਲੈ ਤਾਂ ਫਿਰ ਕੀ ਹੋਏਗਾ।
ਜਨਮ ਰਤਨ ਜਿੰਨੀ ਖੱਟਿਆ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਨ ਜਾਰੇ। ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ, ਕਹੇ ਹੇ ਨਾਨਕ ਜਿਨ ਨਿਰਮਲ ਸਦਾ ਰਹੇ ਗੁਰ
ਕਰਕੇ ਮਨੁੱਖ ਜਿਉ ਰਿਹਾ। ਇਸ ਲਈ ਜ਼ਬਾਨ ਵੀ ਤਨ ਦਾ ਹਿੱਸਾ ਹੈ, ਕੰਨ ਵੀ ਤਨ ਦਾ ਹਿੱਸਾ ਨੇ, ਅਤੇ ਬਾਣੀ ਗੁਰੂ ਸਿੱਖਿਆ ਵੀ ਇਹਨਾਂ ਤੱਕ ਹੀ ਸੀਮਤ ਰਹਿ ਗਈ ਹੈ। ਕੋਈ ਮਨੁੱਖ ਮੇਰੇ ਵਰਗਾ ਤਨ ਦੇ ਹਿੱਸੇ ਮੂੰਹ ਨਾਲ ਗਾਈ ਜਾਂਦਾ ਅਤੇ ਕੋਈ ਮਨੁੱਖ ਤਨ ਦੇ ਹਿੱਸੇ ਕੰਨ ਨਾਲ ਸੁਣੀ ਜਾਂਦਾ। ਜੀਵਨ ਤਨ ਤੱਕ ਸੀਮਤ ਹੋ ਗਿਆ, ਮੂੰਹ ਨਾਲ ਗਾ ਲਈਏ, ਕੰਨ ਨਾਲ ਸੁਣ ਲਈਏ, ਅਤੇ ਮੂੰਹ ਅਤੇ ਤਨ ਕੰਨ ਦੋਨੋਂ ਹੀ ਤਨ ਦਾ ਹਿੱਸਾ ਨੇ। ਅਤੇ ਗੁਰੂ ਨੇ ਆਖਿਆ ਸੀ ਉਹ ਭਲਿਆ ਮਨ ਕਰਕੇ ਗਾ, ਮੁੱਖੋਂ ਹਰ ਹਰ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿੰਨ ਪਾਇਆ। ਮਨ ਨੇ ਹੀ ਸੁਣਨਾ ਸੀ, ਮਨ ਨੇ ਹੀ ਗਾਉਣਾ ਸੀ, ਮਨ ਨੇ ਹੀ ਵਸਾਉਣਾ ਸੀ। ਗੱਲ ਮਨ ਤੱਕ ਪਹੁੰਚੇ ਤਾਂ ਇਹੋ ਕਾਰਨ ਹੈ ਤਨ ਸੁੱਚਾ ਹੋ ਰਿਹਾ, ਤਨ ਦੇ ਇਸ਼ਨਾਨ ਹੋ ਰਹੇ ਨੇ, ਮਨ ਮੈਲੇ ਦਾ ਮੈਲਾ, ਰੋਗੀ ਦਾ ਰੋਗੀ ਟਿਕਿਆ ਹੋਇਆ। ਗੁਰੂ ਨੇ ਇਸੇ ਲਈ ਦੋ ਲਾਈਨਾਂ ਵਿੱਚ ਫੈਸਲਾ ਕੀਤਾ ਹੈ, ਕਹਿੰਦੇ ਨੇ ਇੱਕ ਪਾਸੇ ਤਿੰਨੀ ਜਨਮ ਜੂਏ ਹਾਰਿਆ, ਜਿਉਂ ਮੈਲੇ ਬਾਹਰੋਂ ਨਿਰਮਲ ਤਿੰਨੀ ਜਨਮ ਜੂਏ ਹਾਰਿਆ, ਅਤੇ ਦੂਜੇ ਪਾਸੇ ਕਹਿਣ ਲੱਗੇ ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਵਣਜਾਰੇ। ਉੱਥੇ ਜਨਮ ਰਤਨ ਖੱਟੀ ਹੁੰਦੀ ਹੈ, ਜੂਏ ਨਹੀਂ ਹਾਰਿਆ ਜਾਂਦਾ, ਉਸ ਜਨਮ ਰਤਨ ਵਿੱਚ ਕੁਛ ਕਮਾਇਆ ਜਾਂਦਾ, ਜਿਹੜਾ ਕਮਾਇਆ ਹੋਇਆ ਮਨੁੱਖ ਨਾਲ ਲੈ ਕੇ ਜਾਂਦਾ। ਅਸੀਂ ਰੋਜ਼ ਪੜ੍ਹਨੇ ਹਾਂ, ਜਿੰਨੀ ਨਾਮ ਦਿਹਾਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਾਂ, ਗੁਰੂ ਬਖਸ਼ਿਸ਼ ਕਰੇ, ਬਾਣੀ ਦਾ ਮਕਸਦ ਮਨ ਕਰਕੇ ਸੰਪੂਰਨ ਹੋਵੇ। ਅਨੰਦ ਸਾਹਿਬ ਦੀ ਲੜੀ ਦਾ ਆਰੰਭ ਕੀਤਾ ਸੀ, ਜਿਹੜਾ ਅੱਜ ਮੱਧ ਵਿੱਚ ਪੁੱਜਿਆ, ਅਤੇ ਇੱਥੇ ਆਪਾਂ ਇੱਕ ਵਾਰ ਸਮਾਪਤ ਕਰ ਰਹੇ ਹਾਂ। ਅੱਗੇ ਜੋ ਗੁਰੂ ਨੂੰ ਬਹਾਵੇ ਅਤੇ ਜਦੋਂ ਬਹਾਵੇ ਉਸ ਵਕਤ ਦੀ ਇੰਤਜ਼ਾਰ ਕਰਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।